ਤੁਸੀਂ ਹੋ SBS ਪੰਜਾਬੀ ਦੇ ਨਾਲ।
ਫੇਸਬੁੱਕ ਨੇ ਹਾਲ ਹੀ ਵਿੱਚ ਦੋ ਵੱਡੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ, ਹੋਲੋਕਾਸਟ ਇਨਕਾਰੀ ਸੰਬੰਧੀ ਪੋਸਟਾਂ ਅਤੇ ਪੇਡ ਐਂਟੀ ਵੈਕਸੀਨੇਸ਼ਨ ਵਿਗਿਆਪਨਾਂ ਬਾਰੇ। ਪਰ ਐਂਟੀ ਵੈਕਸੀਨੇਸ਼ਨ ਪੋਸਟਾਂ ਦੀ ਅਜੇ ਵੀ ਆਗਿਆ ਹੈ। ਸੋ ਇਹਨਾਂ ਤਬਦੀਲੀਆਂ ਦਾ ਨਿਊਜ਼ ਫੀਡ ਲਈ ਕੀ ਅਰਥ ਹੈ ਅਤੇ ਕਿੱਥੇ ਹੈ ਉਹ ਲਕੀਰ ਜੋ ਬੋਲਣ ਦੀ ਸੁਤੰਤਰਤਾ ਅਤੇ ਨਫ਼ਰਤ ਭਰੇ ਬੋਲਾਂ ਵਿੱਚ ਫਰਕ ਦੱਸਦੀ ਹੈ? ਆਓ ਸੁਣਦੇ ਹਾਂ ਇਸ ਵਿਸ਼ੇ ਵਿੱਚ ਇਹ ਤਫਸੀਲੀ ਰਿਪੋਰਟ। ਤੁਹਾਡੇ ਸੋਸ਼ਲ ਮੀਡੀਆ ਫੀਡਸ 'ਤੇ ਦਿਖਾਈ ਦੇਣ ਵਾਲੀ ਜਾਣਕਾਰੀ ਕੁਝ ਬਦਲ ਸਕਦੀ ਹੈ। ਨੁਕਸਾਨ ਦੇ ਟਿੱਪਣੀਆਂ ਨੂੰ ਰੋਕਣ ਦੇ ਦਬਾਅ ਤਹਿਤ ਫੇਸਬੁੱਕ ਨਫ਼ਰਤ ਭਰੀ ਭਾਸ਼ਾ ਸਮੱਗਰੀ ਜੋ ਕਿ ਸੋਸ਼ਲ ਮੀਡੀਆ ਪਲੈਟਫਾਰਮਸ 'ਤੇ ਸਾਂਝੀ ਕੀਤੀ ਜਾਂਦੀ ਹੈ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸੋਮਵਾਰ 12 ਅਕਤੂਬਰ ਨੂੰ ਫੇਸਬੁੱਕ ਨੇ ਘੋਸ਼ਣਾ ਕੀਤੀ ਕਿ ਉਹ ਅਜਿਹੀ ਜਾਣਕਾਰੀ 'ਤੇ ਪਾਬੰਦੀ ਲਗਾਏਗੀ ਜੋ ਹੋਲੋਕਾਸਟ ਨੂੰ ਨਕਾਰਦੀ ਹੈ ਜਾਂ ਉਸ ਨੂੰ ਸਹੀ ਢੰਗ ਨਾਲ ਨਹੀਂ ਦਰਸਾਉਂਦੀ। ਅਗਲੇ ਹੀ ਦਿਨ 13 ਅਕਤੂਬਰ ਨੂੰ ਫੇਸਬੁੱਕ ਨੇ ਉਹਨਾਂ ਇਸ਼ਤਿਹਾਰਾਂ 'ਤੇ ਵੀ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਜੋ ਲੋਕਾਂ ਨੂੰ ਵੈਕਸੀਨੇਸ਼ਨ ਨਾ ਕਰਵਾਉਣ ਲਈ ਉਤਸ਼ਾਹਿਤ ਕਰਦੇ ਹਨ। ਸੋ ਕਿਵੇਂ ਪਤਾ ਲੱਗੂ ਕਿ ਹੁਣ ਕੀ ਉਚਿਤ ਹੈ ਅਤੇ ਕੀ ਅਨੁਚਿਤ? ਯੂਨੀਵਰਸਿਟੀ ਆਫ਼ ਟੈਕਨੋਲੋਜੀ ਸਿਡਨੀ ਦੇ ਰਾਜਨੀਤੀ ਵਿੱਚ ਡਿਜੀਟਲ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਬਾਰੇ ਮਾਹਰ ਫ੍ਰਾਂਚੈਸਕੋ ਬੇਲੋ ਸਮਝਾਉਂਦੇ ਹਨ।
Quite substantially, that what they're doing now, what this platform, social media platform, and partially also Google with the searches are doing is radically different to their policy just a few years ago. Users should expect that the content that is shared through the platform to be more protected.
Company hun unna lokan to ishtihar ja vigyapan nahi swikar karegi jo lokan nu vaccine karwaun to piche hataunde han, ਜਾਂ ਜੋ ਇਹ ਚਿੱਤਰਦੇ ਹਨ ਕਿ ਵੈਕਸੀਨਸ ਅਸੁਰੱਖਿਅਤ ਜਾਂ ਬੇਅਸਰ ਹਨ, ਜਾਂ ਇਹ ਦਾਅਵਾ ਕਰਦੇ ਹਨ ਕਿ ਜਿਹੜੀਆਂ ਬਿਮਾਰੀਆਂ ਤੋਂ ਵੈਕਸੀਨਸ ਬਚਾਉਂਦੀਆਂ ਹਨ ਉਹ ਅਸਲ ਵਿੱਚ ਨੁਕਸਾਨਦੇਹ ਨਹੀਂ ਹਨ। ਫੇਸਬੁੱਕ ਵਰਲਡ ਹੈਲਥ ਆਰਗੇਨਾਈਜੇਸ਼ਨ ਅਤੇ ਯੂਨੀਸੈਫ ਨਾਲ ਮਿਲ ਕੇ ਵੈਕਸੀਨ ਨੂੰ ਉਤਸ਼ਾਹਿਤ ਕਰਨ ਵਾਲੇ ਸੁਨੇਹਿਆਂ ਨੂੰ ਸਾਂਝਾ ਕਰਨ ਦਾ ਉਪਰਾਲਾ ਕਰ ਰਹੀ ਹੈ। ਲੋਕਾਂ ਜਾਂ ਸਮੂਹਾਂ ਦੁਆਰਾ ਵੈਕਸੀਨ ਵਿਰੋਧੀ ਅਨਪੇਡ ਪੋਸਟਾਂ ਦੀ ਅਜੇ ਵੀ ਆਗਿਆ ਹੈ। ਇਹ ਨਵੀਂ ਨੀਤੀ ਸਿਰਫ ਭੁਗਤਾਨ ਕੀਤੇ ਇਸ਼ਤਿਹਾਰਾਂ 'ਤੇ ਹੀ ਲਾਗੂ ਹੁੰਦੀ ਹੈ। SBS ਨੇ ਟਿੱਪਣੀ ਲਈ ਆਸਟ੍ਰੇਲੀਅਨ ਵੈਕਸੀਨੇਸ਼ਨ ਰਿਸਕਸ ਨੈੱਟਵਰਕ ਨਾਲ ਸੰਪਰਕ ਕੀਤਾ ਪਰ ਕੋਈ ਜਵਾਬ ਨਹੀਂ ਮਿਲਿਆ। ਯੂਨੀਵਰਸਿਟੀ ਆਫ਼ ਸਿਡਨੀ ਵਿਖੇ ਔਨਲਾਈਨ ਮੀਡੀਆ ਅਤੇ ਇੰਟਰਨੈੱਟ ਰਿਸਰਚਰ ਦੇ ਲੈਕਚਰਾਰ ਡਾਕਟਰ ਜੋਨਾਥਨ ਹਚਿਨਸਨ ਦਾ ਕਹਿਣਾ ਹੈ ਕਿ ਵੈਕਸੀਨੇਸ਼ਨ ਬਾਰੇ ਔਨਲਾਈਨ ਗੱਲਬਾਤ ਅਕਸਰ ਖਤਰਨਾਕ ਪਾਸੇ ਵੱਲ ਚਲੀ ਜਾਂਦੀ ਹੈ।
You either sit in one camp or the other. It's rarely a productive type of discussion in that space where an anti-vaxxer comes in contact with the pro-vaxxer and they sit down and have a cup of tea together and go, yes, I see your side of the argument. Yes, that's, you know, oh, I'm willing to drink, you know. They're not like that. It's very much, I'm right, you're wrong. And that's the sort of the playground that these types of discussions evolve over.
ਯੂਨੀਵਰਸਿਟੀ ਆਫ਼ ਸਿਡਨੀ ਦੇ ਡਿਜੀਟਲ ਮੀਡੀਆ ਅਤੇ ਐਥਨੋਗ੍ਰਾਫੀ ਦੀ ਖੋਜਕਰਤਾ ਡਾਕਟਰ ਜੋਲੀਨਾ ਸਿਨਨਨ ਦਾ ਕਹਿਣਾ ਹੈ ਕਿ ਦੋਨੋਂ ਵੱਡੀਆਂ ਘੋਸ਼ਣਾਵਾਂ ਬੋਲਣ ਦੀ ਆਜ਼ਾਦੀ ਅਤੇ ਨਫ਼ਰਤ ਭਰੀ ਭਾਸ਼ਾ ਵਿਚਕਾਰ ਪਹਿਲਾਂ ਹੀ ਰੇਤ ਵਿੱਚ ਵੱਜੀ ਇੱਕ ਲਕੀਰ ਵਰਗੀ ਦੂਰੀ ਨੂੰ ਹੋਰ ਧੁੰਦਲਾ ਕਰਦੀਆਂ ਹਨ।
The line is pretty gray, Facebook in particular, even though it's got very specific and often long technical explanations, categories and subcategories on what content they will ban, there's quite a discrepancy. And social media corporations such as Facebook have been more concerned with public perception rather than public engagement.
Shri Belo da kehna hai ki eh nirdharit karan di shakti ki tuhadi social media feed vich ki dikhai dinda hai bahut hi prabhavshali hai.
They are extremely, extremely powerful because of course their intervention is consequential in the sense that they can decide what billions of people actually see. We're talking about an unprecedented concentration of power in the history of humankind to set the agenda, to filter what is truth and what is not true.
The Social Dilemma is a same Netflix de sab to mashhoor series vichon ik hai. Eh social media de khatreyan layi chetavni hai kyunki algorithms ate artificial intelligence rahi ਇਹ ਉਪਭੋਗਤਾਵਾਂ ਨੂੰ ਇਸ ਤਰੀਕੇ ਨਾਲ ਪ੍ਰਭਾਵਿਤ ਕਰਦੀ ਹੈ ਕਿ ਉਹ ਉਹਨਾਂ ਦੇ ਸੋਸ਼ਲ ਮੀਡੀਆ ਪਲੈਟਫਾਰਮ ਨਾਲ ਨਸ਼ੇ ਵਾਂਗ ਜੁੜੇ ਰਹਿਣ। ਸ਼੍ਰੀਮਤੀ ਸਿਨਨਨ ਦਾ ਕਹਿਣਾ ਹੈ ਕਿ ਹਾਲ ਹੀ ਦੀਆਂ ਘਟਨਾਵਾਂ ਜਿਵੇਂ ਕਿ ਕੋਰੋਨਾ ਵਾਇਰਸ ਮਹਾਂਮਾਰੀ ਅਤੇ ਬਲੈਕ ਲਾਈਵਜ਼ ਮੈਟਰਸ ਵਿਰੋਧ ਪ੍ਰਦਰਸ਼ਨ ਉਤਪ੍ਰੇਰਕ ਹਨ ਕਿ ਕਿਉਂ ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਕੰਪਨੀਆਂ ਗਲਤ ਜਾਣਕਾਰੀ ਅਤੇ ਨਫ਼ਰਤ ਭਰੀ ਭਾਸ਼ਾ ਦੇ ਫੈਲਣ ਤੇ ਪ੍ਰਤੀਕਰਮ ਦੇ ਰਹੀਆਂ ਹਨ.
This year, with the number of backlashes from issues that have captured global attention, so from the role of social media in Black Lives Matter protests, the accusations towards Trump and about his resonance, the things that he says having resonance with white supremacist groups, and the spread of misinformation about COVID-19 precautions, public perception is likely to have changed.
ਟੈਕਨੋਲੋਜੀ ਦੇ ਮਾਹਰ ਅਤੇ ਟਿੱਪਣੀਕਾਰ ਟ੍ਰੇਵਰ ਲੌਂਗ ਦਾ ਕਹਿਣਾ ਹੈ ਕਿ ਨਵੇਂ ਨਿਯਮ ਸਾਜ਼ਿਸ਼ ਨਾਲ ਸੰਬੰਧਿਤ ਜਾਣਕਾਰੀ ਨੂੰ ਫਿਲਟਰ ਕਰਦੇ ਹਨ ਜੋ ਕਿ ਅਕਸਰ ਸਾਡੀ ਫੀਡ ਵਿੱਚ ਕਲਿੱਕਸ ਵਧਾਉਣ ਲਈ ਭੇਜੀ ਜਾਂਦੀ ਹੈ.
Well, hopefully for a lot of people it won't affect them at all because they're not seeing this kind of thing, but unfortunately there are enough people engaging in this kind of content that it does spread pretty easily. So hopefully it means we see less conspiracy style content. You know, the kind of content that gets your eye, it's the kind of stuff that you hang on, what's that? And then what they're trying to do is get you to engage with that content. They're trying to get you to join groups and trying to essentially trick you into not just believing them, but also sharing what they're saying. So the more you share it, the more that it spreads, and hopefully Facebook can put an end to that.
ਕਾਨੂੰਨ ਬਣਾਉਣ ਵਾਲੇ ਸਾਲਾਂ ਤੋਂ ਸੋਸ਼ਲ ਮੀਡੀਆ ਨਿਯਮ ਮਜ਼ਬੂਤ ਕਰਨ ਲਈ ਮੰਗ ਕਰ ਰਹੇ ਹਨ. ਜ਼ਿਆਦਾਤਰ ਸੋਸ਼ਲ ਮੀਡੀਆ ਕਾਰਪੋਰੇਸ਼ਨਾਂ ਸਵੈ ਸ਼ਾਸਿਤ ਹਨ, ਜਾਣੀ ਕਿ ਉਹ ਕਿਸੇ ਵੀ ਨਿਯਮਤ ਸੰਸਥਾ ਨੂੰ ਜਵਾਬਦੇਹ ਨਹੀਂ ਹਨ. ਡਾਕਟਰ ਹਚਿਨਸਨ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣੇ ਸੈਕਟਰ ਵਿੱਚ ਪੂਰੀ ਆਜ਼ਾਦੀ ਮਿਲੀ ਹੈ.
ਸੋਸ਼ਲ ਮੀਡੀਆ ਜਾਇੰਟ ਆਰ ਨਾਟ ਕਮਿੰਗ ਅਕ੍ਰੋਸ ਐਸ ਮੀਡੀਆ ਆਰਗੇਨਾਈਜੇਸ਼ਨ. So in that first strategic move that they're taking there, they're operating outside of these standard sorts of regulatory mechanisms that then distorts the line between free speech. So their typical line is that they don't want to limit speech in any way, shape or form.
YouTube, jo ki Google di malkiyat hai, ne dasya ki 2019 vich usne 8.8 million videos nu hataya. ਅਤੇ ਉਹਨਾਂ ਵਿੱਚੋਂ 2/3 ਕਲਿੱਪਾਂ ਨੇ ਇੱਕ ਵੀ ਵਿਊ ਪ੍ਰਾਪਤ ਨਹੀਂ ਕੀਤਾ. ਉਸ ਨੇ 3.3 ਮਿਲੀਅਨ ਚੈਨਲ ਅਤੇ 500 ਮਿਲੀਅਨ ਟਿੱਪਣੀਆਂ ਵੀ ਹਟਾਈਆਂ. ਫੇਸਬੁੱਕ, ਜੋ ਕਿ ਇੰਸਟਾਗ੍ਰਾਮ ਦਾ ਮਾਲਕ ਹੈ, ਉਸ ਦਾ ਕਹਿਣਾ ਹੈ ਕਿ 2020 ਦੀ ਦੂਜੀ ਤਿਮਾਹੀ ਵਿੱਚ ਫੇਸਬੁੱਕ ਨੇ 22.5 ਮਿਲੀਅਨ ਨਫ਼ਰਤ ਭਰੀਆਂ ਪੋਸਟਾਂ ਨੂੰ ਹਟਾਇਆ ਅਤੇ 2019 ਵਿੱਚ ਇਸ ਨੇ 30.3 ਮਿਲੀਅਨ ਪੋਸਟਸ 'ਤੇ ਕਾਰਵਾਈ ਕੀਤੀ. ਸ਼੍ਰੀਮਤੀ ਸਿਨਨਨ ਦਾ ਕਹਿਣਾ ਹੈ ਕਿ ਵਧੇਰੇ ਪਾਰਦਰਸ਼ਤਾ ਸਪਸ਼ਟ ਕਰੇਗੀ ਕਿ ਉਹ ਲਕੀਰ ਕਿੱਥੇ ਹੈ ਜੋ ਇਹ ਦੱਸੇਗੀ ਕਿ ਉਪਭੋਗਤਾ ਕੀ ਪੋਸਟ ਕਰ ਸਕਦੇ ਹਨ ਤੇ ਕੀ ਨਹੀਂ.
Once there's agreed consensus, we'll see some more concrete action on what is acceptable and what's not acceptable, what constitutes free speech, what constitutes hate speech. At more of a decisive policy level, hate speech and misinformation themselves have been part of social life since feudal village days or longer. They're not technological phenomena, they are social phenomena. Hate speech relies on polarizing social others to reinforce the views and legitimacy of a particular group, and misinformation relies on social trust within personal networks and relations to gain momentum.
Facebook da kehna hai ki holocaust to inkar karan wali jankari bare manahi di neeti changi tarah samarthit hai. ਕਲੇਮਸ ਕਾਨਫਰੰਸ 6 ਦਹਾਕਿਆਂ ਤੋਂ ਯਹੂਦੀ ਹੋਲੋਕਾਸਟ ਦੇ ਪੀੜਤਾਂ ਲਈ ਨਿਆਂ ਪ੍ਰਦਾਨ ਕਰਨ ਲਈ ਯਤਨਸ਼ੀਲ ਹੈ. ਉਸ ਦੇ ਉਪ ਰਾਸ਼ਟਰਪਤੀ ਗ੍ਰੈਗ ਸ਼ਨਾਈਡਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਟੀਮ ਪਿਛਲੇ ਕਾਫੀ ਸਮੇਂ ਤੋਂ ਆਨਲਾਈਨ ਸਪੇਸ ਵਿੱਚ ਕੁਝ ਕਰਨ ਲਈ ਜ਼ੋਰ ਦੇ ਰਹੀ ਹੈ.
The voice of survivors, they have a moral authority on this issue, which is unparalleled. The point is, Holocaust denial and distortion, it's essential that it come down. We and the entire Holocaust survivor community will be watching and ensuring that it's done properly.
ਇਹ ਜਾਣਕਾਰੀ SBS ਦੇ ਮਾਰਕਸ ਮੈਕਲੋਕਨੋਮਸ ਦੀ ਮਦਦ ਨਾਲ ਪੰਜਾਬੀ ਵਿੱਚ ਹਰਲੀਨ ਕੌਰ ਸੁਹਾਣਾ ਦੁਆਰਾ ਪੇਸ਼ ਕੀਤੀ ਗਈ ਹੈ.
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ.